கருகே பருமான் குருநானுக்கு போல குருநானுக்கு போல குருநானுக்கு போல தருகே பருமான் போல குருநானுக்கு போல குருநானுக்கு போல குருநானுக்கு போல தருகே பருமான்
குருநானுக்கு போல
தருகே பருமான் குருநானுக்கு போல குருநானுக்கு போல குருநானுக்கு போல தருகே பருமான்
குருநானுக்கு போல குருநானுக்கு போல குருநானுக்கு போல குருநானுக்கு போல
குருநானுக்கு போல போல தருகே பருமான் குருநானுக்கு போல குருநானுக்கு போல குருநானுக்கு போல தருகே பருமான்
குருநானுக்கு போல குருநானுக்கு போல தருகே பருமான் குருநானுக்கு போல குருநானுக்கு போல குருநானுக்கு போல தருகே பருமான் குருநானுக்கு போல குருநானுக்கு போல குருநானுக்கு போல
नानक बोले गुरु नानक बोले गुरु नानक बोले
पातशाह संसार नूं तारदे होए जिथे जिथे भी आप पहुंचे वड़े वड़े पापियां हंकारियां डिबियां ते गुनाहगारां नूं आपने पवित्र करके सच दे रस्ते पाया। अवतार तां पहले भी बहुत आए सी, बड़े बड़े पीर पैगंबर औलिया अवतार संसार ते आए। सतयुग विच वाहिगुरु ने नरसिंह दा रूप धारण कीता, अपने भगत दी रक्षा करन लई प्रहलाद दी रक्षा करन लई हरनाकश नूं मारिया ते गल मुक गई। त्रेता युग विच राम रूप होके आए, रावण वर्गे हंकारियां नूं मारिया, गल मुक गई। द्वापर युग विच भगवान कृष्ण दा रूप धारण कीता, कंस नूं मारिया, गल मुक गई। पर हुण अकाल पुरख वाहिगुरु ने संसार वल चाती पा के वेख्या कि हुण तां घर घर रावण बैठे हन, घर घर कंस बैठे हन, घर घर हरनाकश बैठे हन, जिहड़ा अपना नाम जपा रहे हन। अज भी चार प्रवचन जिन्हों करने आ जान, वो अपने आप नू किसे गुरु तो घट नहीं समझदा। मेरे पातशाह ने कहा सी, ऐसा कल जुग आएगा जिन जिन तिन क सिद्ध को पायो तीन तीन अपना पंथ चलायो ते आज भी पंथां दी कोई परमार लगी हुई है, घाटा नहीं है। इस तरह का जदों इस घोर कलयुग दे विच जदों वातावरण हो गया तो वाहिगुरु अकाल पुरख ने आख्या हुण मैं आप जावांगा संसार विच, क्योंकि कोई 12 कला लैके आया सी, कोई 14 कला लैके आया, कोई 16 कला लैके संसार ते अवतार आया, पर जदों गुरु नानक दा रूप निरंकार ने तारिया तां अनंत कला ले ठाकुर चढ़िया, अनंत कला लैके आए, अनंत कला, अनंत कला दे मालिक, क्योंकि गुरबाणी हवाला दे रही है आप नारायण कलाधार रूप बटा के जग में परवरियो। अज गुरु नानक सच्चे पातशाह अकाल पुरख वाहिगुरु दा रूप जिथे जिथे भी वेख्या जगत जलदा काम क्रोध लोभ मोह हंकार विकारां दी अग विच सड़ रहा है, उत्थे उत्थे जाके नाम दा छट्टा दिता, सच दे रस्ते पाया, उन्हां नूं संत बना दिता, अमृत दृष्ट पेखे होए संत। गुरु नानक दी अमृत दृष्ट जिदे उपर पै गई, जे रीठे उपर पै गई तां रीठा कौड़ा नहीं रहा, मिठा हो गया। जे सज्जन ठग ते दृष्टि पै गई तां सज्जन ठग नहीं रहा, कातल नहीं रहा, पूर्ण संत बन गया, अमृत दृष्ट पेखे होए संत। गुरु नानक दी नज़र भूमिए ते पै गई, जेड़ा राती तां लुट्टां खोहां लोगां नूं मारदा सी ते दिने उसने लंगर ला रखे सन, कपड़े वाले नूं कपड़ा, रोटी वाले नूं रोटी देनी, भाई बड़ा वड्डा दानी है। ते गुरु नानक सच्चे पातशाह जी ने भूमिए नूं आख्या, भूमिए कदी बीज दा अद्धा दाणा भी उगया? बीज नूं दो फाड़ कर दईए, उहदे विच्चों कोई पौधा निकलेगा? कदे कदे नहीं निकलदा। गुरु नानक साहब कहन लगे, उगवे नाही दाल, दाल नहीं उगवदी आउंदी, एक पासे तों पाप उपद्र झूठ लुट्टां खूहां कर रहे हैं, दूजे पासे लंगर लाई बैठा, ये लंगर तेरा किसे काम नहीं, किसे ने तैनू छडाउणा नहीं। उत्थे गुरु नानक ने नदर कीती, भूमिया नूं पूर्ण साधु बना दिता, ते कितने कु साधु बनाए, कितने कु संत बनाए, कितनिया कु नूं तारिया। आकाश मंडल दे तारे तां गिने जा सकदे हन, पर जितने गुरु नानक ने तारे उन्हां दी गिनती कोई नहीं कर सकदा। सात संगत बोलो श्री
वाहेगुरु।
संसार नूं तारदे होए मेरे पातशाह मणिकरण दी धरती ते आए, ये बड़ा पुरातन तीर्थ है, सतयुगी तीर्थ है। इत्थे 11,000 वर्ष शिव भगवान जी और पार्वती ने तपस्या कीती है, ये वो स्थान है, और इसनू चिंता मणि भी कहंदे ने इस तीर्थ नू, हरि हर तीर्थ भी कहंदे ने इसनू, पर जो संसार विच प्रसिद्ध है वो मणिकरण है। मणिकरण मणि, पार्वती दी मणि डिग पई सी ते सिद्धी शेष नाग दे कोल जा डिगी, जेड़ा शेष नाग धरती नूं चुकी बैठा, हजारां मुआं वाला, रोज परमेसर दे नवें नाम लैंदा, कादे लई? कि जदों परमेसर दे नाम पूरे हो जाणगे तां मेरा छुटकारा हो जाएगा। पर प्यारी साध संगत जी, कितने युग बीत गए हन, हजारां मुआं नाल रोज परमेसर दे नवें नाम लैंदा, पर अजे तक उसते नाम नहीं मुके, भी तेरी कीमत ना पवे हों केवड़ा आखा ना, उहदे नाम कितने को कोई लै देगा। ओ मनी फिर वापस आई, वापस कीती गई, तामी इसनू मणिकरण कहंदे हन। ते इस धरती नू वरदान भी है कि जेड़ा कोई कंगला दुखी ਦਲਿਦਰੀ ਕਿਸੇ ਤਰ੍ਹਾਂ ਦਾ ਵੀ ਇੱਥੇ ਕੋਈ ਆਵੇਗਾ, ਉਹਦੇ ਕੋਲ ਧਨ ਦੌਲਤ ਦੀ ਕਮੀ ਨਹੀਂ ਰਹੇਗੀ। ਉਚਾਰਨ ਕਰੋ ਸ੍ਰੀ
ਵਾਹਿਗੁਰੂ,
ਸਤਸੰਗਤ ਬੋਲੋ ਸ੍ਰੀ
ਵਾਹਿਗੁਰੂ।
ਅੱਜ ਸੰਸਾਰ ਨੂੰ ਤਾਰਦੇ ਹੋਏ ਮੇਰੇ ਪਾਤਸ਼ਾਹ, ਪਿਆਰ ਨਾਲ ਆਖੋ ਧੰਨ ਗੁਰੂ ਨਾਨਕ,
ਧੰਨ ਗੁਰੂ ਨਾਨਕ।
ਫਿਰ ਪਿਆਰ ਨਾਲ ਆਖੋ
ਧੰਨ ਗੁਰੂ ਨਾਨਕ,
ਧੰਨ ਗੁਰੂ ਨਾਨਕ। ਇਸ ਧਰਤੀ ਤੇ ਆਏ ਮਰਦਾਨਾ ਕਹਿਣ ਲੱਗਾ, ਮਹਾਰਾਜ ਭੁੱਖ ਲੱਗੀ ਹੈ, ਜੇ ਹੁਕਮ ਕਰੋ ਤਾਂ ਨਾਲ ਹੀ ਨਗਰ ਹੈ ਉੱਥੋਂ ਕੁਝ ਜਾ ਕੇ ਲੈ ਆਵਾਂ। ਮਹਾਰਾਜ ਨੇ ਭੇਜ ਦਿੱਤਾ। ਇਸ ਨਗਰ ਵਾਸੀਆਂ ਨੇ ਪੱਕਿਆ ਹੋਇਆ ਭੋਜਨ ਨਹੀਂ ਦਿੱਤਾ, ਰਸਤ ਦੇ ਦਿੱਤੀ, ਚਾਵਲ ਦੇ ਦਿੱਤੇ, ਦਾਲ ਦੇ ਦਿੱਤੀ, ਅੰਨ ਦੇ ਦਿੱਤਾ, ਬਈ ਆਪੇ ਬਣਾ ਲਓ। ਮਰਦਾਨਾ ਜਦੋਂ ਇਹ ਰਸਤ ਲੈ ਕੇ ਆਇਆ ਤੇ ਬੇਨਤੀ ਕੀਤੀ, ਮਹਾਰਾਜ ਹੁਣ ਇਹਨੂੰ ਪਕਾਵਾਂ ਕਿਵੇਂ, ਬਣਾਵਾਂ ਕਿਵੇਂ, ਇਹ ਨਦੀ ਦੇ ਕਿਨਾਰੇ ਕੋਈ ਨਾ ਕੋਈ ਦਾਲ ਸਬਜ਼ੀ ਬਣਾਉਣ ਦਾ ਸਾਧਨ ਹੈ, ਨਾ ਕੋਈ ਫੁਲਕੇ ਬਣਾਉਣ ਦਾ ਸਾਧਨ ਹੈ, ਕਿਵੇਂ ਬਣਾਵਾਂ। ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਗੁਰੂ ਨਾਨਕ ਬੋਲੇ ਦਰਗਹਿ ਪਰਵਾਨ, ਰਸਨਾ ਤੂੰ ਆਖਿਆ ਮਰਦਾਨਿਆਂ ਆ ਪੱਥਰ ਚੁੱਕ ਤੇ ਗੁਰੂ ਕਿਰਪਾ ਕਰੇਗਾ, ਜਿਤਨੇ ਭੋਜਨ ਮਰਜ਼ੀ ਹੈ ਬਣਾ ਲਵੀਂ। ਜਦੋਂ ਪੱਥਰ ਚੁੱਕਿਆ ਤਾਂ ਵਿੱਚੋਂ ਗਰਮ ਚਸ਼ਮਾ ਨਿਕਲਿਆ ਜੋ ਅੱਜ ਵੀ ਮੌਜੂਦ ਹੈ। 8 ਫੁੱਟ ਇਸਦਾ ਪਾਣੀ ਉੱਚਾ ਉਬਲ ਰਿਹਾ ਔਰ ਕਈ ਪ੍ਰਕਾਰ ਦੇ ਨਾਨਾ ਪ੍ਰਕਾਰ ਦੇ ਇੱਥੇ ਭੋਜਨ ਬਣਦੇ ਹਨ ਅਤੇ ਗੁਰੂ ਕੀਆਂ ਸੰਗਤਾਂ ਲਈ ਵੀ ਲੰਗਰ ਇੱਥੇ ਹੀ ਬਣਦਾ ਹੈ। ਭਾਵੇਂ 10,000 ਦੀ ਹਾਜ਼ਰੀ ਹੋਵੇ, 20,000 ਦੀ ਹੋਵੇ, 5,000 ਦੀ ਹੋਵੇ, ਇੱਕ ਕੱਪੜੇ ਵਿੱਚ ਚਾਵਲ ਬੰਨ ਕੇ 20-25 ਕਿਲੋ ਇਸ ਪਾਣੀ ਵਿੱਚ ਡਬੋ ਦਿੱਤੇ ਜਾਂਦੇ ਨੇ ਅਤੇ 15-20 ਮਿੰਟ ਬਾਅਦ ਇਹ ਭੋਜਨ ਤਿਆਰ ਹੋ ਜਾਂਦਾ ਹੈ। ਉਚਾਰਨ ਕਰੋ ਸ੍ਰੀ
ਵਾਹਿਗੁਰੂ।
ਮਹਾਰਾਜ ਕਹਿਣ ਲੱਗੇ ਮਰਦਾਨਿਆਂ, ਪ੍ਰਸ਼ਾਦੇ ਘੜ ਕੇ ਭਾਵ ਵੇਲ ਕੇ ਪਾਈਆ ਅਤੇ ਫਿਰ ਵੇਖ ਕਰਤਾਰ ਦੇ ਰੰਗ। ਅਤੇ ਜਿਉਂ ਮਰਦਾਨੇ ਨੇ ਪ੍ਰਸ਼ਾਦੇ ਵੇਲ ਕੇ ਘੜ ਕੇ ਪਾਉਣੇ ਸ਼ੁਰੂ ਕੀਤੇ, ਜਿਹੜਾ ਪ੍ਰਸ਼ਾਦਾ ਪਾਉਂਦਾ ਉਹ ਡੁੱਬ ਜਾਂਦਾ। ਮਹਾਰਾਜ ਇਸ ਤਰ੍ਹਾਂ ਤਾਂ ਸਾਰੀ ਰਸਤੀ ਖਤਮ ਹੋ ਜਾਏਗੀ, ਕੀ ਕਰਾਂ। ਤਾਂ ਮੇਰੇ ਪਾਤਸ਼ਾਹ, ਕਿਉਂਕਿ ਗੁਰੂ ਨਾਨਕ ਕੀ ਬਾਤ ਮੈਂ ਬਾਤ, ਬਾਤ ਮੈਂ ਬਾਤ, ਗੁਰੂ ਨਾਨਕ ਦੀ ਜਿਹੜੀ ਨਿੱਕੀ ਜਿਹੀ ਵੀ ਮਰਿਆਦਾ ਹੈ ਨਾ, ਉਹਦੇ ਵਿੱਚ ਬਹੁਤ ਵੱਡਾ ਗਿਆਨ ਹੈ। ਮਹਾਰਾਜ ਕਹਿਣ ਲੱਗੇ ਮਰਦਾਨਿਆਂ, ਬਈ ਉਸ ਪਰਮੇਸ਼ਰ ਦੇ ਨਾਂ ਦਾ ਫੁਲਕਾ ਪਾਇਆ ਹੀ? ਕਹਿੰਦਾ ਜੀ ਪਰਮੇਸ਼ਰ ਦੇ ਨਾਂ ਦਾ ਤਾਂ ਨਹੀਂ ਪਾਇਆ। ਕਹਿਣ ਲੱਗੇ ਫਿਰ ਫੁਲਕਾ ਡੁੱਬੇ ਨਾ ਤਾਂ ਹੋਰ ਕੀ ਹੋਵੇ, ਪਰਮੇਸ਼ਰ ਦੇ ਨਾਮ ਦਾ ਫੁਲਕਾ ਪਾ ਫੈਲੇ। ਅਤੇ ਮਰਦਾਨਿਆਂ ਜਿਹੜੇ ਡੁੱਬ ਗਏ ਨਾ, ਉਹ ਵੀ ਤਰ ਕੇ ਬਾਹਰ ਆ ਜਾਣਗੇ ਜੇ ਪਰਮੇਸ਼ਰ ਨੂੰ ਯਾਦ ਰੱਖੇਗਾ। ਇਸ ਤੋਂ ਸਾਨੂੰ ਸ਼ੁਭ ਉਪਦੇਸ਼ ਮਿਲਿਆ ਗੁਰੂ ਨਾਨਕ ਦੇ ਦਰ ਤੋਂ ਕਿ ਹਰ ਕੰਮ ਦੇ ਵਿੱਚ ਪਹਿਲਾਂ ਗੁਰੂ ਨੂੰ ਸ਼ਾਮਿਲ ਕਰੋ, ਫਿਰ ਕਦੇ ਘਾਟਾ ਨਹੀਂ ਆਏਗਾ। ਜਾਂ ਮਰਦਾਨੇ ਨੇ ਫੁਲਕਾ ਪਾਇਆ ਪਰਮੇਸ਼ਰ ਦੇ ਨਾਮ ਦਾ, ਜਿਹੜੇ ਡੁੱਬ ਗਏ ਸੀ ਨਾ, ਉਹ ਵੀ ਪੂੜੀਆਂ ਵਾਂਗੂ ਫੁੱਲ ਕੇ ਤੈਰ ਕੇ ਪ੍ਰਸਾਦੇ ਆ ਗਏ, ਉੱਪਰ ਆ ਗਏ। ਇਸ ਵਿੱਚ ਸਾਨੂੰ ਕੀ ਉਪਦੇਸ਼ ਮਿਲਿਆ ਕਿ ਇਹ ਮਨੁੱਖ, ਜੋ ਵੀ ਤੂੰ ਕੋਈ ਕਿਰਤ ਕਮਾਈ ਕਰਦਾ, ਉਹਦਾ ਦਸਵੰਧ ਕੱਢ, ਗੁਰੂ ਦੇ ਲੇਖੇ ਕੱਢ, ਤੇਰੇ ਡੁੱਬੇ ਹੋਏ ਜਿਹੜੇ ਹਨ ਨਾ ਪੈਸੇ, ਉਹ ਵੀ ਆ ਜਾਣਗੇ, ਮਿਲ ਜਾਣਗੇ ਤੈਨੂੰ, ਜੇ ਪਰਮੇਸ਼ਰ ਦੇ ਨਾਮ ਦਾ ਕੁਝ ਦੇਵੇਂਗਾ ਤਾਂ। ਅਤੇ ਜਿਹੜੇ ਪਰਮੇਸ਼ਰ ਦੇ ਨਾਮ 'ਤੇ ਕੁਝ ਨਹੀਂ ਨਾ ਕੱਢਦੇ, ਫਿਰ ਜੋ ਬਾਬੇ ਕੇ ਨਾ ਦੇ ਉਹ ਬਾਬਰ ਕੇ ਦੇ। ਜਿਹੜੇ ਬਾਬੇ ਦੇ ਪੈਸੇ ਨਹੀਂ ਦਿੰਦੇ, ਬਾਬੇ ਦਾ ਹਿੱਸਾ ਰੱਖ ਲੈਂਦੇ, ਫਿਰ ਬਾਬਰ ਲੈ ਜਾਂਦਾ। ਕੋਈ ਘਰ ਵਿੱਚ ਦੁੱਖ ਪੈ ਗਿਆ, ਮੁਕੱਦਮਾ ਬਣ ਗਿਆ, ਕੋਈ ਹੋਰ ਮੁਸੀਬਤ ਦਾ ਪਹਾੜ ਡਿੱਗ ਗਿਆ, ਉਹ ਜੋ ਕੁਛ ਬਾਬੇ ਦਾ ਹੁੰਦਾ ਉਦੋਂ ਵੱਧ ਉਸੇ ਵੇਲੇ ਹੀ ਖਤਮ ਹੋ ਜਾਂਦਾ। ਉਚਾਰਨ ਕਰੋ ਸ੍ਰੀ
ਵਾਹਿਗੁਰੂ।
ਇਸ ਲਈ ਮੇਰੇ ਪਾਤਸ਼ਾਹ ਨੇ ਆਖਿਆ, ਦੁਨੀਆਂ ਦੇ ਲੋਕੋ, ਆਹ ਵੇਖ ਲਓ, ਜੇ ਕਿਰਤ ਕਮਾਈ ਨੂੰ ਸਫਲਾ ਕਰਨਾ ਤਾਂ ਦਸਵਾਂ ਹਿੱਸਾ ਚੰਗੇ ਪਾਸੇ ਦਾਨ ਕਰੋ, ਦਾਨ ਦਿਓ। ਅੱਜ ਤਾਂ ਰਿਵਾਜ ਹੀ ਨਹੀਂ ਰਿਹਾ, ਨਹੀਂ ਤਾਂ ਅੱਗੇ ਭਲੇ ਪੁਰਸ਼ ਸੱਤ ਪੁਰਸ਼ਾਂ ਨੂੰ ਘਰ ਲਿਆਉਂਦੇ ਸੀ, ਪ੍ਰਸਾਦ ਛਕਾਉਣਾ, ਫਿਰ ਆਪ ਛਕਣਾ, ਇਹ ਮਰਿਆਦਾ ਹੁੰਦੀ ਸੀ। ਅਤੇ ਜਿਹੜੇ ਗਰੀਬ ਆਉਂਦੇ ਸੀ ਉਹਨਾਂ ਨੇ ਦੋ ਪ੍ਰਸਾਦੇ ਪਹਿਲੇ ਹੀ ਵੱਖਰੇ ਰੱਖ ਲੈਣੇ ਪਰਮੇਸ਼ੁਰ ਦੇ ਨਾਂ ਦੇ। ਇਹ ਮਰਿਆਦਾ ਹੈ ਗੁਰੂ ਘਰ ਦੀ। ਤੋ ਪਿਆਰੀ ਸਾਧ ਸੰਗਤ ਜੀ, ਮੇਰੇ ਪਾਤਸ਼ਾਹ ਨੇ ਇੱਕ ਉਪਦੇਸ਼ ਦਿੱਤਾ ਇਸ ਬਚਨ ਵਿੱਚ ਵੀ, ਇਸ ਗੱਲ ਵਿੱਚ ਵੀ, ਕਿ ਜਿਹੜਾ ਆਪਣੀ ਕਮਾਈ ਵਿੱਚੋਂ ਦਸਵੰਦ ਚੰਗੇ ਪਾਸੇ ਲਾਉਂਦਾ, ਉਹਦੇ ਪੈਸੇ ਵੀ ਕਦੇ ਨਹੀਂ ਡੁੱਬਣਗੇ, ਡੁੱਬੇ ਹੋਏ ਵੀ ਨਿਕਲ ਆਉਣਗੇ। ਅਤੇ ਜਿਹੜੇ ਵਾਹਿਗੁਰੂ ਨੇ ਸਾਨੂੰ ਸਵਾਸ ਬਖਸ਼ੇ ਹਨ ਨਾ, ਇਹ ਸਾਡੇ ਸਰੀਰ ਰੂਪੀ ਹੱਟੀ ਵਿੱਚ 24,000 ਰੋਜ਼ ਸਵਾਸ ਵਾਹਿਗੁਰੂ ਸਾਨੂੰ ਦਿੰਦਾ। ਜੇ ਉਹ ਨਾ ਦੇਵੇ ਤਾਂ ਅਸੀਂ ਉੱਥੇ ਹੀ ਪਏ ਰਹਿ ਜਾਈਏ, ਉੱਥੇ ਹੀ ਮਿੱਟੀ ਦੀ ਢੇਰੀ ਹੋ ਜਾਈਏ। ਅਤੇ ਪਰਮੇਸ਼ੁਰ ਜਦੋਂ ਐਡੀ ਕਿਰਪਾ ਕਰਦਾ ਨਾ, ਅਤੇ ਨਾਲ ਫਿਰ ਇਹ ਵੀ ਹੁਕਮ ਕਰਦੇ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ, ਬਈ ਜੀਵਨ ਦੇ 9 ਹਿੱਸੇ ਤੇਰੇ ਹਨ, ਅਤੇ 10ਵਾਂ ਹਿੱਸਾ ਜੋ ਹੈ ਨਾ ਉਹ ਤੂੰ ਪਰਮੇਸ਼ੁਰ ਦਾ ਨਾਮ ਜਪੀ, ਤੇਰਾ ਸੰਸਾਰ 'ਤੇ ਆਇਆ ਸਫਲਾ ਹੋ ਜਾਏਗਾ, ਤੇਰਾ ਲੋਕ ਪਰਲੋਕ ਸੌਰ ਜਾਏਗਾ, ਤੂੰ ਭਾਵ ਸਾਗਰ ਤੋਂ ਸੁੱਤੇ ਹੀ ਪਾਰ ਹੋ ਜਾਏਗਾ ਜੇ ਆਪਣੇ ਸਵਾਸਾਂ ਦਾ ਦਸਵੰਦ ਕੱਢੇਗਾ। ਭਾਵ ਦਿਨ ਰਾਤ ਦੇ 24 ਘੰਟਿਆਂ ਵਿੱਚੋਂ 21.5 ਘੰਟੇ ਸਾਨੂੰ ਦਿੱਤੇ ਆਪਣੇ, ਅਤੇ ਆਖਿਆ 2.5 ਘੰਟੇ ਗੁਰੂ ਦੇ ਲੇਖੇ ਲਾਉਣੇ ਹਨ। ਅਤੇ ਪਿਆਰੀ ਸਾਧ ਸੰਗਤ ਜੀ, ਇਹ ਨਹੀਂ ਕਿ 21 ਘੰਟੇ ਅਸੀਂ ਬੇਈਮਾਨੀਆਂ ਧੋਖਿਆਂ ਵਿੱਚ ਜਾਂ ਹੋਰ ਕਿਸੇ ਮਾੜੇ ਕੰਮਾਂ 'ਤੇ ਲਾਈਏ, ਨਹੀਂ, ਬਾਕੀ ਦਾ ਸਮਾਂ ਵੀ ਤੇਰਾ ਮਨ ਗੁਰੂ ਦੇ ਚਰਨਾਂ ਵਿੱਚ ਹੋਵੇ। ਹੱਥ ਪਾਉਂ ਕਰ ਕਾਮ ਸਭ, ਸੱਤ ਦੀ ਮਜ਼ੂਰੀ ਕਰ, ਹੱਕ ਹਲਾਲ ਦਾ ਪੋਰਿਆ ਆਪਣੇ ਬੱਚਿਆਂ ਦੇ ਮੁੱਖ ਵਿੱਚ ਪਾਵੇਂਗਾ ਨਾ, ਅਤੇ ਫਿਰ ਤੇਰੇ ਬੱਚੇ ਵੀ ਮਹਾਨ ਹੋ ਜਾਣਗੇ। ਅਤੇ ਜੇ ਤੂੰ ਰਿਸ਼ਵਤ ਦੀ, ਪਾਪ ਦੀ ਖੱਟੀ ਬੱਚਿਆਂ 'ਤੇ ਵਾਰੀ ਜਾਣਾ, ਖੁਆਈ ਜਾਣਾ, ਅਤੇ ਬਈ ਅਖੀਰ 'ਤੇ ਫਿਰ ਜਿਹੜਾ ਤੈਨੂੰ ਦੁੱਖ ਮਿਲੇਗਾ, ਇੱਕ ਇੱਕ ਪਾਪ ਤੈਨੂੰ ਚੇਤਾ ਕਰਾ ਦੇਣਗੇ ਉਹ ਬੱਚੇ ਜੋ ਤੂੰ ਕਰ ਰਿਹਾ। ਤੂੰ ਵੀ ਕਦੇ ਉਹਨਾਂ ਨੂੰ ਰਿਸ਼ਵਤ ਦਾ ਜ਼ਹਿਰ ਖਿਲਾਇਆ, ਅਤੇ ਅੱਜ ਫਿਰ ਉਹ ਤੈਨੂੰ ਦੇ ਰਹੇ ਹਨ ਜੋ ਦੁੱਖ ਮਿਲਦੇ ਹਨ ਨਾ। ਮਾਪੇ ਬੜੇ ਬੜੇ ਵੇਖੇ ਹਨ, ਬੜੇ ਬੜੇ ਅਮੀਰ ਬੱਚਿਆਂ ਵਾਂਗੂ ਰੋਂਦੇ ਹਨ, ਅਤ ਦੁਖੀ ਹਨ। ਸੱਚ ਦੀ ਕਿਰਤ ਬੱਚਿਆਂ ਦੇ ਮੁੱਖ ਵਿੱਚ ਨਹੀਂ ਪਾਈ, ਉਹ ਕਿਵੇਂ ਚੰਗੇ ਹੋਣਗੇ ਬੱਚੇ? ਉਚਾਰਨ ਕਰੋ ਸ੍ਰੀ
ਵਾਹਿਗੁਰੂ।
ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੱਚ ਦੀ ਭਗਤੀ, ਕਿਰਤ ਕਮਾਈ ਦਾ ਦਸਵੰਦ, ਆਪਣੇ ਸਵਾਸਾਂ ਦਾ ਦਸਵੰਦ ਚੰਗੇ ਪਾਸੇ ਲਾਉਣਾ, ਮੇਰੇ ਪਾਤਸ਼ਾਹ ਨੇ ਸਾਰਿਆਂ ਨੂੰ ਇਹ ਸ਼ੁਭ ਉਪਦੇਸ਼ ਦਿੱਤਾ, ਕਿਉਂਕਿ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ।
ਗੁਰੂ ਨਾਨਕ ਬੋਲੇ, 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 ਗੁਰੂ ਨਾਨਕ ਬੋਲੇ ਦਰਗਹਿ ਪਰਵਾਨ। ਗੁਰੂ ਨਾਨਕ ਬੋਲੇ, ਗੁਰੂ ਨਾਨਕ ਬੋਲੇ, ਗੁਰੂ ਨਾਨਕ ਬੋਲੇ ਦਰਗਹਿ ਪਰਵਾਨ।
ਗੁਰੂ ਨਾਨਕ ਬੋਲੇ,
ਸੱਚੇ ਪਾਤਸ਼ਾਹ ਜੀ ਨੇ ਇਹ ਸੱਚ ਦਾ ਉਪਦੇਸ਼ ਦਿੱਤਾ। ਬਣੀ ਕਰਨ ਦੀ ਪਵਿੱਤਰ ਧਰਤੀ 'ਤੇ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਸਤਿਕਾਰਯੋਗ ਬਾਬਾ ਨਾਰਾਇਣ ਹਰੀ ਜੀ ਨੇ ਇਸ ਥਾਂ ਦੀ ਸੇਵਾ ਕਰਾਈ, ਆਪਣੇ ਸਿਰ 'ਤੇ ਟੋਕਰੀਆਂ ਢੋ ਢੋ ਕੇ ਗੁਰਦੁਆਰਾ ਗੁਰੂ ਨਾਨਕ ਦੀ ਯਾਦ ਵਿੱਚ ਬਣਵਾਇਆ। ਸੱਚ ਦੀ ਕਿਰਤ ਲਿਆ ਕੇ ਇਸ ਗੁਰਦੁਆਰੇ 'ਤੇ ਲਾਈ, ਅਤੇ ਅੱਜ ਵੇਖੋ ਤੁਸੀਂ ਜਾ ਕੇ ਦਰਸ਼ਨ ਕਰੋ। ਇਉਂ ਪ੍ਰਤੀਤ ਹੁੰਦਾ ਜਿਵੇਂ ਬੈਕੁੰਠ ਅਰਸ਼ਾਂ 'ਤੇ ਨਹੀਂ, ਫਰਸ਼ਾਂ 'ਤੇ ਇੱਕ ਸਵਰਗ ਦਾ ਨਕਸ਼ਾ ਬਣਿਆ ਹੋਇਆ। ਇੱਕ ਪਾਸੇ ਗੁਰੂ ਕੇ ਲੰਗਰ ਚੱਲ ਰਹੇ ਹਨ, ਦੂਜੇ ਪਾਸੇ ਕੀਰਤਨ ਹੋ ਰਹੇ ਹਨ, ਕਿਤੇ ਸੇਵਾ ਹੋ ਰਹੀ ਹੈ, ਕਿਤੇ ਨਿਤਨੇਮ ਹੋ ਰਿਹਾ। ਅੱਠੇ ਪਹਿਰ ਜਿੱਥੇ ਲੰਗਰ ਗੁਰੂ ਕਾ ਚੱਲਦਾ ਹੈ, ਉੱਥੇ ਕੀਰਤਨ ਦੇ ਲੰਗਰ ਵੀ ਨਾਲ ਚੱਲਦੇ ਹਨ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਵੀ ਚਰਨ ਪਾਏ ਉਹ ਦਰਦ ਪੂਜ ਨਹੀਂ ਕਹੋ ਗਈ। ਮੇਰੇ ਪਾਤਸ਼ਾਹ ਤਦੇ ਹੀ ਤਾਂ ਇਹ ਬਚਨ ਕਰ ਰਹੇ ਹਨ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ,
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 ਸੋ ਥਾਨ ਸੁਹਾਵਾ ਰਾਮ ਰਾਜੇ, ਸੋ ਥਾਨ ਭਾਲਿਆ,
ਗੁਰ ਸਿੱਖੀ ਸੋ ਥਾਨ ਭਾਲਿਆ,
ਗੁਰ ਸਿੱਖੀ ਸੋ ਥਾਨ ਭਾਲਿਆ, ਗੁਰ ਸਿੱਖੀ ਸੋ ਥਾਨ ਭਾਲਿਆ,
ਗੁਰ ਸਿੱਖੀ ਸੋ ਥਾਨ ਭਾਲਿਆ, ਗੁਰ ਸਿੱਖੀ ਸੋ ਥਾਨ ਭਾਲਿਆ,
ਲਾਏ ਧੂੜ ਮੁਖ ਲਾਵਾ, ਲਾਏ ਧੂੜ ਮੁਖ ਲਾਵਾ,
ਲਾਏ ਧੂੜ ਮੁਖ ਲਾਵਾ, ਲਾਏ ਧੂੜ ਮੁਖ ਲਾਵਾ,
ਗੁਰਸਿੱਖਾਂ ਕੀ ਖਾਲ ਥਾਂ ਪਈ,
ਗੁਰਸਿੱਖਾਂ ਕੀ ਖਾਲ ਥਾਂ ਪਈ,
ਜਿਨ ਹਰ ਨਾਮ ਧਿਆਵਾ, ਜਿਨ ਹਰ ਨਾਮ ਜਿਨ ਨਾਨਕ ਸਤਿਗੁਰ ਪੂਜਿਆ,
ਨਾਨਕ ਸਤਿਗੁਰ ਪੂਜਿਆ,
ਜਿਨ ਨਾਨਕ ਸਤਿਗੁਰ ਪੂਜਿਆ,
ਜਿਨ ਨਾਨਕ ਸਤਿਗੁਰ ਪੂਜਿਆ,
ਤਿਨ ਹਰ ਪੂਜ ਕਰਾਵਾ, ਹਰ ਪੂਜ ਕਰਾਵਾ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਜਿੱਥੇ ਜਾਏ ਬਹੇ, ਜਿੱਥੇ ਵੀ ਗੁਰੂ ਨਾਨਕ ਨੇ ਚਰਨ ਟਿਕਾਏ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਇਆ, ਉਹ ਧਰਤੀ ਪੂਜ ਨੀਕ ਹੋ ਗਈ। ਉਸ ਧਰਤੀ ਦੀ ਚਰਨ ਧੂੜੀ ਜਿਸ ਨੇ ਲਾ ਲਈ, ਉਹਦੇ ਜਨਮਾਂ ਦੇ ਕੀਤੇ ਹੋਏ ਪਾਪ ਕੱਟੇ ਗਏ। ਤੋ ਇਸ ਲਈ ਦਾਸ ਕੀ ਲਾਜ ਰਾਖੇ ਮਿਹਰਬਾਨ, ਗੁਰੂ ਨਾਨਕ ਬੋਲੇ ਦਰਗਹਿ ਪਰਵਾਨ। ਆਓ ਬਗੈਰ ਤਬਲੇ ਦੇ ਇੱਕ ਵਾਰ ਸਾਰੇ ਮਿਲ ਕੇ ਜਪੋ ਭਾਈ, ਗੁਰੂ ਨਾਨਕ ਬੋਲੇ, ਗੁਰੂ ਨਾਨਕ ਬੋਲੇ, ਗੁਰੂ ਨਾਨਕ ਬੋਲੇ, ਦਰਗਹਿ ਪਰਵਾਨ, ਗੁਰੂ ਨਾਨਕ ਬੋਲੇ, ਗੁਰੂ ਨਾਨਕ ਬੋਲੇ, ਗੁਰੂ ਨਾਨਕ ਬੋਲੇ, ਦਰਗਹਿ ਪਰਵਾਨ, ਗੁਰੂ ਨਾਨਕ ਬੋਲੇ, ਗੁਰੂ ਨਾਨਕ ਬੋਲੇ,
ਗੁਰੂ ਨਾਨਕ ਬੋਲੇ, ਗੁਰੂ ਨਾਨਕ ਬੋਲੇ, ਗੁਰੂ ਨਾਨਕ ਬੋਲੇ,
ਗੁਰੂ
ਨਾਨਕ ਬੋਲੇ, ਗੁਰੂ ਨਾਨਕ ਬੋਲੇ,
ਗੁਰੂ
ਨਾਨਕ ਬੋਲੇ, ਗੁਰੂ ਨਾਨਕ ਬੋਲੇ, ਗੁਰੂ ਨਾਨਕ ਬੋਲੇ।